ਸ੍ਰੀ ਰਾਗ ਮਹੱਲਾ ਪਹਿਲਾ। ਹੁਣ ਗੁਰਮੁਖਾਂ ਦੀ ਜਿਹੜੀ ਅਵਸਥਾ ਉਹ ਸਤਿਗੁਰੂ ਮਹਾਰਾਜ ਸੰਗਤਾਂ ਨੂੰ ਫਰਮਾਉਂਦੇ ਨੇ, ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਪਿਛਲੇ ਸ਼ਬਦ ਨੂੰ ਹੀ ਦੇਖੀਏ, ਜਿੱਥੋਂ ਸਮਾਪਤੀ ਹੈ ਉੱਥੋਂ ਹੀ ਇਸ ਸ਼ਬਦ ਨੂੰ ਫਿਰ ਅੱਗੇ ਲੈਂਦੇ ਨੇ ਕਿ ਜਦੋਂ ਅੰਦਰ ਪ੍ਰਾਪਤੀ ਹੋ ਗਈ ਪਰਮਾਤਮਾ ਦੀ, ਹੁਣ ਗੁਰਮੁਖਾਂ ਨੂੰ ਨਾ ਮਰਨ ਦੀ ਚਿੰਤਾ ਅਤੇ ਨਾ ਹੀ ਜਿਉਣ ਦੀ ਆਸ। ਆਪਣੇ ਨਿਸ਼ਚੇ ਮੁਤਾਬਕ ਇਸ ਤਰ੍ਹਾਂ ਕਹਿੰਦੇ ਮਹਾਰਾਜ ਵਾਹਿਗੁਰੂ ਅਕਾਲ ਪੁਰਖ ਜੀ ਨੂੰ, ਤੂੰ ਸਰਬ ਜੀਆਂ ਪ੍ਰਤਪਾਲ ਹੀ ਲੇਖਾ ਸਾਸ ਗਿਰਾਸ। ਅਥਵਾ ਕਹਿੰਦੇ ਜਿਹੜੇ ਗੁਰਮੁਖ ਨੇ ਇਉਂ ਸਮਝਦੇ ਨੇ, ਮਰਨ ਦੀ ਚਿੰਤਾ ਨਹੀਂ ਜਿਉਣ ਦੀ ਆਸ ਨਹੀਂ, ਕਿਉਂ ਜੀ? ਕਹਿੰਦੇ ਉਹ ਜਿਹੜਾ ਵਾਹਿਗੁਰੂ ਪਰਮਾਤਮਾ ਹੈ ਉਹ ਆਪ ਹੀ ਸਾਰਿਆਂ ਜੀਵਾਂ ਦੀ ਪ੍ਰਤਪਾਲਾ ਕਰਦਾ ਨਾ, ਇਸ ਲਈ ਕੋਈ ਭੁੱਖਾ ਨਹੀਂ ਮਰ ਸਕਦਾ। ਬਾਹਰ ਸਾਸ ਨਿਕਲਣੇ ਅਤੇ ਗਰਾਸ ਅੰਦਰ ਨੂੰ ਸਵਾਸ ਜਾਣੇ, ਇਹ ਸਭ ਤੇਰੇ ਲੇਖੇ 'ਚ ਹਿਸਾਬ ਕਿਤਾਬ 'ਚ ਹੈ। ਗੁਰਮੁਖ ਇਉਂ ਸਮਝਦੇ ਨੇ, ਗੁਰਮੁਖਾਂ ਨੂੰ ਡਰ ਨਹੀਂ ਲੱਗਦਾ। ਕਹਿੰਦੇ ਜਦ ਤੱਕ ਉਮਰ ਹੈ ਉਦੋਂ ਤੱਕ ਕੋਈ ਕੁਛ ਨਹੀਂ ਕਰ ਸਕਦਾ ਆਪਣਾ। ਜਦੋਂ ਉੱਪਰੋਂ ਹੀ ਹੁਕਮ ਹੋ ਗਿਆ ਉਮਰ ਦਾ ਤਾਂ ਉਮਰ ਖਤਮ ਹੋ ਗਈ। ਫਿਰ ਕਿੰਨੇ ਹੀ ਯਤਨ ਕਰੀ ਜਾਓ, ਕਿੰਨੇ ਹੀ ਯਤਨ ਕਰੀ ਜਾਓ, ਸਾਰੇ ਯਤਨ ਹੀ ਨਿਸਫਲ ਚਲੇ ਜਾਂਦੇ ਨੇ। ਕਿਉਂਕਿ ਜਦੋਂ ਪਰਮਾਤਮਾ ਨੇ ਕਾਟਾ ਮਾਰ ਦਿੱਤਾ, ਜਦੋਂ ਪਹਿਲਾਂ ਹੀ ਧੁਰਾਂ ਤੋਂ ਹੀ ਲਿਖਾ ਕੇ ਆਏ, ਮਰਨ ਲਿਖਾਏ, ਮੰਡਲ ਮੈਂ ਆਏ, ਤਾਂ ਫਿਰ ਆਪਾਂ ਆਪਣੇ ਯਤਨਾਂ ਨੂੰ ਕੀ ਕਰਾਂਗੇ। ਇਸ ਕਰਕੇ ਗੁਰਮੁਖ ਜਿਹੜੇ ਨੇ ਵਿਸ਼ਵਾਸ ਵਿੱਚ ਜਿਉਂਦੇ ਨੇ, ਕੋਈ ਖਾਸ ਇੱਛਾ ਵੀ ਨਹੀਂ ਹੁੰਦੀ ਜਿਉਣ ਦੀ। ਜਦੋਂ ਅਵਸਥਾ ਬਣ ਜਾਂਦੀ ਫਿਰ ਤਾਂ ਸੱਚਖੰਡ ਘਰ ਜਾਣ ਦੀ ਸਿਰਫ ਉਡੀਕ ਹੀ ਹੁੰਦੀ ਹੈ। ਅੰਤਰ ਗੁਰਮੁਖ ਤੂੰ ਵਸ ਹੈ, ਜਿਉਂ ਭਾਵ ਹੈ ਤਿਉਂ ਨਿਰਜਾਸ। ਨਿਰਜਾਸ ਤੋਂ ਭਾਵ ਕਹਿੰਦੇ ਨਿਰਣਾ ਕਰੋ ਬਈ, ਗੁਰਮੁਖਾਂ ਦੇ ਹਿਰਦੇ ਅੰਦਰ ਤੂੰ ਹੀ ਵਸ ਰਿਹਾ। ਜਿਵੇਂ ਆਪ ਜੀ ਨੂੰ ਭਾਉਂਦਾ ਉਸੇ ਤਰ੍ਹਾਂ ਤੁਸੀਂ ਨਿਰਣਾ ਕਰਦੇ ਹੋ। ਜੀਅਰੇ ਰਾਮ ਜਪਤ ਮਨ ਮਾਨ। ਮਹਾਰਾਜ ਕਹਿੰਦੇ ਜੇ ਜੀਵ ਗੁਰਾਂ ਦੇ ਮਨ ਤੋਂ ਭਾਵ ਹੁੰਦਾ ਮੰਤਰ ਨੂੰ ਮੰਨ ਕੇ ਰਾਮ ਨਾਮ ਜਪਣਾ ਕਰੇ, ਮਾਨ ਮਾਨ, ਮਨ ਦੇ ਨੰਨੇ ਨੂੰ ਔਂਕੜ। ਮਨ ਕਈ ਜਗ੍ਹਾ ਮਨ ਦਾ ਅਰਥ ਮੰਤਰ ਵੀ ਆਇਆ। ਇਸ ਕਰਕੇ ਮਨ ਦਾ ਨਿਰਾਪੁਰਾ ਉਹੀ ਅਰਥ ਨਹੀਂ ਕੱਢਣਾ। ਇੱਕ ਹੁੰਦਾ ਮਨ ਗੱਲ ਨੂੰ ਮੰਨ ਲੈਣਾ, ਇੱਕ ਹੁੰਦਾ ਸਿਰਫ ਮਨ ਜਿਹੜਾ ਮਨ ਹੈ, ਇੱਕ ਹੁੰਦਾ ਮਨ ਦੇ ਨੰਨੇ ਸਿਹਾਰੀ, ਉਹਦਾ ਮਤਲਬ ਹੁੰਦਾ ਮਨ ਦੇ ਵਿੱਚ, ਮਨ ਦੇ ਨੰਨੇ ਔਂਕੜ ਆ ਗਿਆ ਮੰਤਰ। ਇਉਂ ਇਹ ਵਿਆਕਰਨ ਅਨੁਸਾਰ ਅਰਥਾਂ ਦੀ ਤਬਦੀਲੀ ਅੱਖਰਾਂ ਤੋਂ ਹੀ ਪਤਾ ਲੱਗ ਜਾਂਦੀ ਹੈ ਕਿ ਸਤਿਗੁਰੂ ਇੱਥੇ ਕੀ ਸਿਧਾਂਤ ਵਰਤ ਰਹੇ ਨੇ। ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਤੂੰ ਜਪੇਂਗਾ ਗੁਰਾਂ ਦੇ ਮੰਤਰ ਨੂੰ, ਮਨ ਦੇ ਅੰਦਰ ਮੰਨਣ ਕਰੇਗਾ ਕਿ ਹਾਂ ਸੱਚਮੁੱਚ ਇਹਦੇ ਵਿੱਚ ਬਹੁਤ ਤਾਕਤ ਹੈ। ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਉ। ਫਿਰ ਜਿਸ ਗੁਰਮੁਖ ਨੇ ਗੁਰੂ ਸਾਹਿਬ ਦੇ ਰਾਹੀਂ ਗਿਆਨ ਰੂਪ ਜਲ ਨੂੰ ਪ੍ਰਾਪਤ ਕੀਤਾ ਸੀ, ਉਹਦੇ ਅੰਦਰ ਜਿਹੜੀ ਉਹ ਜਲ ਦੇ ਨਾਲ ਤ੍ਰਿਸ਼ਨਾ ਰੂਪੀ ਅੱਗ ਸੀ ਨਾ, ਉਹ ਬੁਝ ਗਈ। ਜਲ ਤੋ ਬਲ ਤੋ ਤੌਂਕਿਆ, ਇਹ ਪਾਠ ਆਉਂਦਾ ਮਹਾਰਾਜ ਦੇ ਵਿੱਚ। ਬਹੁਤੇ ਪਾਠੀਆਂ ਨੂੰ ਤਾਂ ਇਹ ਨਹੀਂ ਪਤਾ ਹੁੰਦਾ, ਜਾਂ ਪਾਠ ਕਰਨ ਵਾਲੇ ਉਹ, ਮੈਂ ਵੀ ਅਖੇ ਅਸੀਂ ਵੀ ਪੜ੍ਹੇ ਹਾਂ ਜੀ, ਦਸ ਐਮ ਏ ਦਸਵੀਂ ਨਾਲ ਕੋਈ ਮਤਲਬ ਨਹੀਂ, ਸੰਥਿਆ ਆਪਣੀ ਥਾਂ ਹੈ। ਜਲ ਤੋ ਬਲ ਤੋ ਪਾਠੀ ਕਰੀ ਜਾਣਗੇ, ਜਲ ਤੋ ਬਲ ਤੋ ਤੋ ਕਿਆ, ਉਹਨੂੰ ਆਡੀ ਕਰ ਛੱਡਦੇ ਪਾਠ ਨੂੰ। ਤਰੌਂਕਣਾ ਹੁੰਦਾ, ਮਾਝੇ ਦਾ ਅੱਖਰ ਹੈ ਇਹ ਤਰੌਂਕਣਾ, ਜਲ ਤਰੌਂਕਣਾ, ਪਾਣੀ ਛਿੜਕਣਾ। ਮਹਾਰਾਜ ਕਹਿੰਦੇ ਜਲ ਤੋ ਬਲ ਤੋ ਤੌਂਕਿਆ, ਜਿੱਥੇ ਜਲਦਾ ਬਲਦਾ ਸੜਦਾ ਸੀ ਜੀਵ, ਉੱਥੇ ਨਾਮ ਅੰਮ੍ਰਿਤ ਨੂੰ ਤਰੌਂਕਣਾ ਕੀਤਾ ਮਹਾਰਾਜ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਮਹਾਰਾਜ ਦੀ ਕਿਰਪਾ ਨਾਲ ਉਹ ਨਾਮ ਅੰਮ੍ਰਿਤ ਜਲ ਮਿਲ ਗਿਆ ਨਾ, ਉਸ ਵਕਤ ਕਹਿੰਦੇ ਨੇ ਹਿਰਦੇ ਦੇ ਵਿੱਚ ਜਿਹੜੀ ਤ੍ਰਿਸ਼ਨਾ ਦੀ ਅੱਗ ਸੀ ਉਹ ਖਤਮ ਹੀ ਹੋ ਗਈ। ਅੰਤਰ ਕੀ ਗਤ ਜਾਣੀ ਹੈ ਗੁਰ ਮਿਲੀ ਹੈ ਸੰਕ ਉਤਾਰ। ਹੁਣ ਸੰਸਿਆਂ ਦੇ ਨਿਵਿਰਤ ਕਰਨ ਵਾਲੇ ਜੋ ਸਤਿਗੁਰੂ ਮਹਾਰਾਜ ਨੇ, ਉਹਨਾਂ ਨੂੰ ਸ਼ੰਕਾ ਉਤਾਰ ਕੇ ਮਿਲੀਏ, ਤਾਂ ਹੀ ਅੰਦਰ ਦੀ ਜਿਹੜੀ ਗਤ ਹੁੰਦੀ ਅੰਤਰੇ ਦੀ ਭੇਦ ਦੀ ਨਿਵਿਰਤੀ ਜਾਣੀ ਜਾਂਦੀ, ਜਿਹੜਾ ਅੰਦਰ ਸਾਡੇ ਪੜਦਾ ਹੈ ਉਹ ਤਾਂ ਦੂਰ ਹੋਣਾ ਜੇ ਸ਼ੰਕਾ ਦੂਰ ਕਰੀਏ। ਅੰਤਕਰਨ ਦੇ ਅੰਦਰ ਜੋ ਵਾਹਿਗੁਰੂ ਹੈ ਉਹਦੀ ਜਿਹੜੀ ਪ੍ਰਾਪਤੀ ਤਾਂਹੀਓ ਜਾਣੀ ਜਾ ਸਕਦੀ ਸ਼ੰਕੇ ਨੂੰ ਦੂਰ ਕਰੀਏ। ਹੁਣ ਜੇ ਦਿਲ ਦੇ ਵਿੱਚ ਕੋਈ ਗੱਲ ਹੋਵੇ ਉਹ ਗੁਰੂ ਸਾਹਿਬ ਨੂੰ ਸਾਰੀ ਦੱਸ ਦੇਵੇ, ਲੁਕਾ ਕੇ ਨਾ ਰੱਖੇ। ਸੋ ਇਸ ਕਰਕੇ ਜਿਵੇਂ ਕਿਸੇ ਪ੍ਰਕਾਰ ਵੀ ਕੋਈ ਪੱਕਾ ਜਿਹੜਾ ਗੁਰੂ ਦਾ ਚੇਲਾ ਹੈ, ਗੁਰੂ ਦਾ ਸਿੱਖ ਹੈ, ਉਹ ਆਪਣੇ ਮਨ ਦੇ ਅੰਦਰ ਦੀ ਕੋਈ ਵੀ ਜਿਹੜੇ ਮਾੜਾ ਹਾਲਾਤ ਹੈ, ਚੰਗਾ ਹਾਲਾਤ ਹੈ, ਮਨ ਦੀ ਚੰਗੀ ਅਵਸਥਾ, ਉਹ ਜਿਹੜੀ ਹੈ ਨਾ ਦੱਸ ਦੇਵੇ। ਜੇ ਉਹ ਨਾ ਦੱਸੀ ਫਿਰ ਸਤਿਗੁਰੂ ਕਹਿੰਦੇ ਨੇ ਉਹਦਾ ਇਲਾਜ ਨਹੀਂ ਹੁੰਦਾ। ਇਸ ਕਰਕੇ ਆਪਣੇ ਮਨ ਦੇ ਅੰਦਰ ਦੀ ਅਵਸਥਾ ਮਹਾਰਾਜ ਦੇ ਅੱਗੇ ਦੱਸੋ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਕਹਿ ਦਿਓ ਬੇਸ਼ੱਕ ਮਹਾਰਾਜ ਮੇਰੇ ਮਨ ਦੇ ਅੰਦਰ ਬਹੁਤ ਵਿਕਾਰ ਆਉਂਦੇ ਨੇ, ਸੱਚੇ ਪਾਤਸ਼ਾਹ ਮੇਰੀਆਂ ਅੱਖਾਂ ਨਹੀਂ ਇੱਧਰ ਉੱਧਰ ਜਾਣੋਂ ਹਟਦੀਆਂ, ਕਹਿ ਦਿਓ। ਤਾਂ ਕੀ ਹੈ, ਡਾਕਟਰ ਹੈ ਉਹਨੂੰ ਰੋਗ ਦੱਸਣਾ ਪੈਂਦਾ। ਮਹਾਰਾਜ ਤੁਸੀਂ ਜਾਣ ਹੀ ਜਾਣੋ ਜੀ, ਮੇਰਾ ਮਨ ਬਹੁਤ ਗਲਤ ਪਾਸੇ ਜਾਂਦਾ, ਇਹ ਦਰਿਆ ਦੇ ਵੇਗ ਵਰਗਾ ਰੁੜਨ ਵਾਲਾ ਹੈ ਜੀ। 101 ਅਰਦਾਸ ਦਸਵੇਂ ਪਾਤਸ਼ਾਹ ਨੇ ਜਦ ਖਾਲਸੇ ਨੂੰ ਦੱਸੀ ਉਹਦੇ 'ਚ ਇਹ ਆਉਂਦਾ ਕਿ ਮੇਰਾ ਮਨ ਦਰਿਆ ਦੇ ਵੇਗ ਵਾਂਗੂ ਵਹਿ ਜਾਂਦਾ, ਮੈਂ ਏਡਾ ਛੋਟਾ ਜਿਹਾ ਜੀਵ ਇੱਕ ਏਡੇ ਏਡੇ ਦਰਿਆ ਵਰਗੇ ਮਨ ਨੂੰ ਕਿਵੇਂ ਰੋਕ ਸਕਦਾ, ਤੁਸੀਂ ਕਿਰਪਾ ਕਰੋ ਸਹਾਈ ਹੋਵੋ, ਮੇਰਾ ਮਨ ਰੁਕ ਜਾਵੇ ਉਸ ਪਾਸੇ ਤੋਂ। ਜਦੋਂ ਸਤਿਗੁਰੂ ਅੱਗੇ ਬੇਨਤੀ ਕਰਾਂਗੇ ਸਤਿਗੁਰੂ ਵੀ ਸਹਾਇਤਾ ਕਰਦੇ ਨੇ ਮਨ ਨੂੰ ਟਿਕਾਉਣ ਵਿੱਚ, ਰੋਕਣ ਵਿੱਚ। ਔਰ ਇਹ ਪ੍ਰਤੱਖ ਗੱਲ ਹੈ, ਜਦੋਂ ਮਨ ਜ਼ਿਆਦਾ ਹੀ ਰੁੜਦਾ ਜਾਂਦਾ ਹੋਵੇ ਬੇਨਤੀਆਂ ਕਰੀਏ ਤਾਂ ਸਤਿਗੁਰੂ ਸਹਾਈ ਹੁੰਦੇ ਨੇ ਸਿੱਖ ਦੇ। ਇਸ ਕਰਕੇ ਜਦੋਂ ਵੀ ਸਹਾਇਤਾ ਮੰਗੀ ਸਿੱਖ ਨੇ, ਸਤਿਗੁਰੂ ਨੇ ਉਹਦੀ ਸਹਾਇਤਾ ਕੀਤੀ। ਮੋਇਆ ਜਿੱਤ ਕਰ ਜਾਈ ਹੈ ਤਿੱਤ ਜੀਵਦਿਆਂ ਮਰ ਮਾਰ, ਕਹਿੰਦੇ ਮਰ ਕਰਕੇ ਕਰਮਾਂ ਦਾ ਫਲ ਭੋਗਣ ਲਈ ਜਿਸ ਜਮਾਂ ਦੇ ਘਰ 'ਚ ਜਾਣਾ ਹੈ ਤਿਸ ਮਰ, ਮਰ ਦਾ ਅਰਥ ਹੈ ਮੌਤ, ਤਿਸ ਮੌਤ ਪਾਪ ਜਮ ਨੂੰ ਜੀਵਦਿਆਂ ਜੀਵਦਿਆਂ ਹੀ ਨਾਮ ਜਪ ਕੇ ਮਾਰ ਨਾ ਕਰ। ਮਰ ਕੇ ਵਿਦੇਹ ਮੁਕਤੀ ਕਾਲ ਦੇ ਵਿੱਚ ਜਿਸ ਸਰੂਪ ਘਰ 'ਚ ਜਾਣਾ ਹੈ ਉਸ ਘਰ ਨੂੰ ਜਿਉਂਦਿਆਂ ਹੀ ਮਰ ਮਾਰ ਨਿਸ਼ਚੇ ਕਰ, ਜਿਉਂਦਿਆਂ ਹੀ। ਮੋਇਆ ਜਿੱਤ ਘਰ ਜਾਈਐ, ਮਰਨ ਤੋਂ ਬਾਅਦ ਜਿਸ ਘਰ 'ਚ ਜਾਣਾ ਹੈ, ਤੰਗ ਜੋ ਹੋਣਾ ਉੱਥੇ ਜਾ ਕੇ, ਤਿੱਤ ਜੀਵਦਿਆਂ ਮਰ ਮਾਰ, ਉਹ ਜੋ ਉਹਨੂੰ ਜਿਉਂਦੇ ਜੀ ਹੀ ਮਾਰ ਦੇ, ਖਤਮ ਕਰ ਦੇ ਉਹਨੂੰ। ਬਾਅਦ ਵਿੱਚ ਜੋ ਤੰਗ ਹੋਣਾ, ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ, ਅਨਹਦ ਹੱਦ ਤੋਂ ਰਹਿਤ ਜੋ ਸ਼ਬਦ ਬ੍ਰਹਮ ਹੈ, ਸੁਹਾਵਣੇ ਤੋਂ ਭਾਵ ਸ਼ੋਭਨੀਕ ਜੋ ਪਰਮਾਤਮਾ ਹੈ, ਉਹ ਸਤਿਗੁਰੂ ਦੇ ਵਿਚਾਰ ਦੁਆਰਾ ਪ੍ਰਾਪਤ ਹੁੰਦਾ ਹੈ। ਅਨਹਦ ਸ਼ਬਦ ਸੁਹਾਵਣੇ, ਉਰੇ ਉਰੇ ਦੀਆਂ ਗੱਲਾਂ ਵੀ ਹੈ ਨਾ, ਅਨਹਦ ਸ਼ਬਦ। ਕਈ ਕਹਿਣਗੇ ਮੈਨੂੰ ਪਾਠ ਕਰਦੇ ਨੂੰ ਘੰਟੀਆਂ ਜਿਹੀਆਂ ਸੁਣਦੀਆਂ ਨੇ, ਜਿਵੇਂ ਕਿਤੇ ਦੂਰ ਘੰਟੀਆਂ ਵੱਜਦੀਆਂ। ਕੋਈ ਕਹਿੰਦਾ ਮੈਨੂੰ ਬੰਸਰੀ ਸੁਣਦੀ, ਕੋਈ ਢੋਲਕੀਆਂ ਸੁਣਦੀਆਂ ਨੇ, ਘੁੰਗਰੂ ਵੱਜਿਆ ਜੇ ਮਨ ਲੱਗ ਗਿਆ, ਕਈਆਂ ਨੂੰ ਘੁੰਗਰੂ ਸੁਣਦੇ ਨੇ। ਇਹ ਪੰਜ ਸ਼ਬਦ ਵੱਜਦੇ ਹੀ ਰਹਿੰਦੇ ਨੇ, ਪਰ ਗੁਰਮੁਖੀ ਇਹਨਾਂ ਤੋਂ ਅੱਗੇ ਚਲੇ ਜਾਂਦੇ ਨੇ। ਇਹ ਸ਼ੁਰੂ ਦੀਆਂ ਗੱਲਾਂ ਨੇ। ਕਿਸੇ ਨੂੰ ਕੀਰਤਨ ਦੀ ਆਵਾਜ਼ ਆਉਂਦੀ, ਕਿਸੇ ਨੂੰ ਸਤਨਾਮ ਵਾਹਿਗੁਰੂ ਦੀ ਆਵਾਜ਼ ਆਉਂਦੀ। ਐਸੇ ਐਸੇ ਬਹੁਤ ਪ੍ਰੇਮੀ ਬੈਠੇ ਨੇ, ਉਹਨਾਂ ਨੂੰ ਖੁਦ ਨਹੀਂ ਪਤਾ ਹੁੰਦਾ ਇਹ ਕੀ ਹੋ ਰਿਹਾ, ਪਤਾ ਨਹੀਂ ਮੇਰੇ ਅੰਦਰ ਕੋਈ ਖਰਾਬ ਹੋ ਗਿਆ ਕੰਮ, ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ। ਮਹਾਰਾਜ ਕਹਿੰਦੇ ਅਨਹਦ ਸ਼ਬਦ ਸੁਹਾਵਣੇ, ਅਨਹਦ ਬਾਣੀ ਪਾਈਐ ਤਹਿ ਹਉਮੈ ਹੋਏ ਵਿਨਾਸ਼। ਜਿਸ ਅੰਤਕਰਨ ਵਿੱਚ ਕਹਿੰਦੇ ਅਨਹਦ ਇੱਕ ਰਸ ਗੁਰਾਂ ਦੀ ਉਪਦੇਸ਼ ਬਾਣੀ ਪ੍ਰਾਪਤ ਹੁੰਦੀ ਹੈ, ਇਸ ਅੰਤਕਰਨ ਤੋਂ ਹੰਗਤਾ ਮਮਤਾ ਦਾ ਨਾਸ ਹੋ ਜਾਂਦਾ। ਯੋਗੀਆਂ ਨੂੰ ਇਕੱਲਾ ਇਹ ਘੰਟੀਆਂ ਦੀ ਆਵਾਜ਼ ਸੁਣਨੀ, ਬੰਸਰੀ ਸੁਣਨੀ, ਸੋ ਇਸ ਕਰਕੇ ਯੋਗੀਆਂ ਨੂੰ ਸਿਰਫ ਇੱਕੋ ਹੀ ਚੀਜ਼ ਸੁਣਦੀ ਹੈ। ਗੁਰਸਿੱਖਾਂ ਨੂੰ ਜਦੋਂ ਇਹ ਚੀਜ਼ਾਂ ਸੁਣਦੀਆਂ, ਰਸਤਾ ਆਪਣਾ ਵੀ ਉਹੀ ਹੈ, ਪਰ ਆਪਣੇ ਮਾਰਗ ਵਿੱਚ ਸਿਮਰਨ ਹੁੰਦਾ ਨਾਲ, ਆਪਣੇ ਮਾਰਗ ਵਿੱਚ ਬ੍ਰਹਮਾਨੰਦ ਰਸ ਆਉਂਦਾ। ਯੋਗੀਆਂ ਦੇ ਰਸਤੇ ਵਿੱਚ ਯੋਗਾਨੰਦ ਆਉਂਦਾ। ਯੋਗਾਨੰਦ ਹੋਰ ਚੀਜ਼ ਹੈ, ਆਤਮਕ ਰਸ ਬ੍ਰਹਮਾਨੰਦ ਰਸ ਵੱਖਰੀ ਚੀਜ਼ ਹੈ। ਇਹ ਜਿਹੜੇ ਹੁਣ ਥੱਲੇ ਥੱਲੇ ਬੰਦੇ ਨੇ, ਭਾਵੇਂ ਉਹ ਕਿਤਾਬੀ ਗਿਆਨੀ ਬਹੁਤ ਨੇ ਸੰਸਾਰ ਦੇ ਅੰਦਰ, ਬਹੁਤ ਉੱਚੇ ਉੱਚੇ ਵੀ ਬੈਠੇ ਹੋਣਗੇ, ਪਰ ਉਹਨਾਂ ਕੋਲ ਸਿਰਫ ਗੱਲਾਂ ਨੇ। ਇਹ ਨਹੀਂ ਕਿ ਉਹ ਗੱਲ ਗਲਤ ਕਰਦੇ ਨੇ, ਉਹ ਕਿਤਾਬਾਂ ਨੂੰ ਪੜ੍ਹ ਕੇ ਇੱਥੋਂ ਉੱਥੋਂ 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 ਸਾਰੀਆਂ ਗੱਲਾਂ ਹੀ ਇਕੱਠੀਆਂ ਕੀਤੀਆਂ। ਉਹਨਾਂ ਕੋਲ ਨਿੱਜੀ ਪ੍ਰੈਕਟੀਕਲ ਨਹੀਂ ਹੁੰਦਾ ਇਸ ਚੀਜ਼ ਦਾ। ਇਸ ਕਰਕੇ ਜੇ ਉਹਨਾਂ ਨੂੰ ਪੁੱਛੋ ਕਹਿੰਦੇ ਹਾਂ ਪਤਾ ਨਹੀਂ ਗੱਲਾਂ ਵੈਸੇ ਬਣਾਈਆਂ ਹੋਈਆਂ ਉੱਦਾਂ ਹੀ, ਇਹ ਤਾਂ ਜੀ ਫਲਾਨਿਆਂ ਦਾ ਮੱਤ ਹੈ ਤਾਂ ਯੋਗੀਆਂ ਦਾ ਮੱਤ ਹੈ, ਉਹ ਇੱਦਾਂ ਕਹਿ ਕਹਾ ਕੇ ਦੁਨੀਆਂ ਨੂੰ ਟਾਲਣ ਦਾ ਯਤਨ ਕਰਦੇ ਹੈ। ਕੋਈ ਕਹਿੰਦਾ ਜੀ ਪ੍ਰਕਾਸ਼ ਦੇਖਦਾ ਹੋਵੇਗਾ, ਨਹੀਂ ਪਤਾ ਨਹੀਂ ਵੈਸੇ ਹੀ ਟਿਊਬਲਾਈਟ ਜਿੰਨਾ ਪ੍ਰਕਾਸ਼ ਜਿਹਾ ਹੁੰਦਾ ਹੋਣਾ, ਇੱਦਾਂ ਕਹਿ ਕੇ ਉਹ ਤਸੱਲੀ ਨਹੀਂ ਕਰਾ ਸਕਦੇ ਕਿਸੇ ਦੀ। ਭਾਵੇਂ ਕੋਈ ਕਿੱਡਾ ਹੀ ਵੱਡਾ ਪੜ੍ਹਿਆ ਹੋਵੇ ਇਸ ਲਾਈਨ ਦੇ ਵਿੱਚ, ਇਹ ਜਦ ਤੱਕ ਪ੍ਰੈਕਟੀਕਲ ਨਹੀਂ, ਅਭਿਆਸ ਨਹੀਂ, ਜਦ ਤੱਕ ਉਹ ਚੀਜ਼ ਤੱਕ ਆਪ ਨਹੀਂ ਪਹੁੰਚਦਾ ਉਦੋਂ ਤੱਕ ਉਹ ਕੁਛ ਦੱਸਣ ਦੇ ਸਮਰੱਥ ਨਹੀਂ ਹੈ। ਜਾਂ ਫਿਰ ਇਹ ਜਾਨੀ ਸੰਗਤ ਹੋਈ ਹੋਵੇ ਗੁਰਮੁਖਾਂ ਦੀ, ਉਹ ਦੱਸਦੇ ਹੁੰਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਇਹ ਕਈ ਲੋਕ ਇਹਨੂੰ ਦੱਬਣ ਦਾ ਯਤਨ ਕਰਦੇ ਨੇ ਵੀ ਇਹ ਨਹੀਂ ਹੁੰਦੇ ਜੀ ਐਵੇਂ ਗੱਲਾਂ ਬਣਾਈਆਂ। ਬਹੁਤ ਸਾਰੀਆਂ ਗੱਲਾਂ ਜਿਹੜੀ ਸਾਡੇ ਲੋਕ ਦੱਬਣ ਦਾ ਯਤਨ ਕਰਦੇ ਨੇ, ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਵੀ ਚਲੋ ਛੱਡੋ ਪਰੇ ਐਵੇਂ, ਇਹ ਗੱਲਾਂ ਨਹੀਂ ਹੁੰਦੀਆਂ। ਪਰ ਇਹ ਸਾਰੀਆਂ ਹੀ ਗੱਲਾਂ ਹੁੰਦੀਆਂ ਜਦੋਂ ਸਿਮਰਨ ਕਰਦੇ ਹਾਂ, ਅਭਿਆਸੀ ਦੀ ਅਵਸਥਾ ਖੁੱਲ੍ਹਦੀ ਹੈ, ਉਹਨੂੰ ਜਿਹੜੀਆਂ ਰੁਕਾਵਟਾਂ ਆਉਂਦੀਆਂ ਨੇ, ਉਹਨੂੰ ਜਿਹੜੀਆਂ ਗੱਲਾਂ ਦੇ ਫਿਰ ਸ਼ੰਕੇ ਖੜ੍ਹੇ ਹੁੰਦੇ ਨੇ, ਫਿਰ ਇੱਕ ਕਿਤਾਬੀ ਗਿਆਨਵਾਨ ਚਾਹੇ ਭਾਵੇਂ ਕਿੱਡਾ ਹੀ PhD ਕੀਤੀਆਂ ਹੁਣ, ਗੁਰਮਤ ਦੀ MA ਕੀਤੀ, ਉਹ ਭਾਵੇਂ ਉਹਨੇ ਪ੍ਰੋਫੈਸਰ ਆ, ਉਹ ਭਾਵੇਂ ਉੱਥੇ ਪ੍ਰਿੰਸੀਪਲ ਹੈ, ਉੱਥੇ ਜ਼ੀਰੋ ਹੋ ਜਾਂਦਾ ਉਹ, ਕਿਉਂਕਿ ਕਿਤਾਬ ਦਾ ਹੀ ਗਿਆਨ ਆ ਉਹਦੇ ਪਾਸ, ਪ੍ਰੈਕਟੀਕਲੀ ਲਾਈਫ ਆਈ ਨਹੀਂ ਉਹਦੀ ਵਿਚਾਰੇ ਦੀ। ਉਹ ਫਿਰ ਜਦੋਂ ਇਹ ਦੇਖਦਾ ਕਿ ਇਸ ਗੱਲ 'ਚ ਮੇਰੀ ਬੇਇੱਜ਼ਤੀ ਆ, ਉਹ ਕਹਿੰਦਾ ਇਹ ਗੱਲ ਦਾ ਕਾਟਾ ਹੀ ਮਾਰ ਛੱਡੋ, ਉਹ ਕਹਿੰਦਾ ਇਹ ਗੱਲ ਹੀ ਨਹੀਂ ਹੁੰਦੀ ਜੀ, ਇਹ ਤਾਂ ਐਵੇਂ ਫਾਲਤੂ ਲੋਕਾਂ ਦੀਆਂ ਗੱਲਾਂ ਬਣਾਈਆਂ। ਪਰ ਜਦੋਂ ਅਵਸਥਾ ਖੁੱਲ੍ਹਦੀ ਹੈ, ਫਿਰ ਜਦ ਉਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਫਿਰ ਉਹਨੂੰ ਛੱਡਣਾ ਪੈਂਦਾ, ਬਈ ਨਹੀਂ ਬਈ ਤੂੰ ਬੰਦਾ ਕੰਮ ਦਾ ਨਹੀਂ ਗਾ, ਕਿਉਂਕਿ ਤੈਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ। ਫਿਰ ਉਹ ਕਿਸੇ ਮਹਾਤਮਾ ਦੀ ਖੋਜ ਕਰਦਾ, ਕਿਸੇ ਅਭਿਆਸੀ ਦੀ ਖੋਜ ਕਰਦਾ, ਫਿਰ ਲੋੜ ਪੈਂਦੀ ਆ। ਨਹੀਂ ਤਾਂ ਲੋਕ ਕਹਿੰਦੇ ਨੇ ਮੈਨੂੰ ਫਲਾਨੇ ਦੀ ਕੀ, ਸਾਨੂੰ ਉਹਦੀ ਕੀ ਲੋੜ ਆ, ਉਹਦੀ ਕੀ ਲੋੜ ਹੈ। ਲੋੜ ਤਾਂ ਜਦੋਂ ਫਿਰ ਪੈਂਦੀ ਆ ਨਾ, ਉਦੋਂ ਫਿਰ ਬੰਦਾ ਲੱਭਦਾ ਫਿਰਦਾ ਲੋੜ ਵਾਲੇ ਨੂੰ, ਕੋਈ ਦੱਸੇ ਤਾਂ ਮੈਨੂੰ, ਇਉਂ ਕਹਿੰਦੇ ਨੇ। ਮੇਰੇ ਕੋਲ ਬਹੁਤ ਬੰਦੇ ਐਸੇ ਆਉਂਦੇ ਨੇ ਕਿਉਂਕਿ, ਔਰ ਆ ਕੇ ਪੁੱਛਦੇ ਨੇ, ਮੇਰੀ ਆਪਣੀ ਕੋਈ ਅਵਸਥਾ ਨਹੀਂ, ਪਰ ਅਭਿਆਸੀਆਂ ਵਿੱਚ ਰਹਿਣ ਕਰਕੇ ਸਭ ਤੋਂ ਪਹਿਲੇ ਤਾਂ ਵੱਡੇ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੀ ਅਵਸਥਾ ਹੀ ਬਹੁਤ ਜ਼ਿਆਦਾ ਉੱਚੀ ਸੀ, ਉਹ ਕਿਸੇ ਨੂੰ ਪਤਾ ਹੀ ਨਹੀਂ। ਬਹੁਤ ਲੋਕ ਤਾਂ ਉਹਨਾਂ ਨੂੰ ਉਹੀ ਸਮਝਦੇ ਵੀ ਉਹ ਗਰਮ ਜਿਹਾ ਸੀਗਾ, ਐਂ ਸੀ, ਵਾਸਤਵ ਦੇ ਵਿੱਚ ਉਹ 7ਵੀਂ ਭੂਮਿਕਾ ਦਾ ਮਾਲਕ ਸੀ ਔਰ 8ਵੀਂ ਭੂਮਿਕਾ ਨੂੰ ਛੋਹਣ ਲੱਗ ਪਏ ਸੀ, ਉਹ ਸਰੀਰ ਹੀ ਛੱਡ ਜਾਂਦੇ ਸੀ ਰਾਤ ਨੂੰ, ਸੱਚਖੰਡ ਨੂੰ ਹੀ ਚਲੇ ਜਾਣਾ। ਪਰ ਇਹ ਗੱਲਾਂ ਜ਼ਿਆਦਾਤਰ ਅਭਿਆਸੀਆਂ ਨਹੀਂ ਉਹਨਾਂ ਦੀਆਂ ਪਤਾ ਸੀ, ਹੋਰ ਵੀ ਸਿੰਘ ਸੀ ਜਥੇ ਦੇ ਵਿੱਚ ਜਿਹਨਾਂ ਦੀ ਬਹੁਤ ਉੱਚੀ ਉੱਚੀ ਅਵਸਥਾ ਮੇਰੇ ਹੁੰਦਿਆਂ ਹੁੰਦਿਆਂ ਬਣੀ, ਉਹ ਮੈਨੂੰ ਨਾਲ ਨਾਲ ਦੱਸਦੇ ਰਹਿੰਦੇ ਸੀ, ਉਹ ਹੁਣ ਆਹ ਅਵਸਥਾ ਬਣ ਗਈ, ਹੁਣ ਆਹ ਬਣ ਗਈ, ਹੁਣ ਆਹ ਬਣ ਗਈ, ਹੁਣ ਇੱਥੇ ਚਲਿਆ ਗਿਆ ਮੈਂ, ਹੁਣ ਇੱਥੇ ਚਲਿਆ ਗਿਆ ਮੈਂ, ਔਰ ਇਹ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਦੇ ਕੋਲ ਬੈਠ ਕੇ ਅਭਿਆਸ ਵਿੱਚ ਦੇਖੀਆਂ ਵੀ ਹੁਣ ਇਹਦੀ ਇਹ ਅਵਸਥਾ ਬਣ ਗਈ। ਪ੍ਰੈਕਟੀਕਲੀ ਦੇਖਣਾ ਹੋਰ ਚੀਜ਼ ਹੈ, ਗੱਲਾਂ ਕਿਤਾਬਾਂ ਦੀਆਂ ਹੋਰ ਚੀਜ਼ ਹੈ। ਕਿਤਾਬੀ ਗਿਆਨਵਾਨ ਫਿਰ ਉਦੋਂ ਈਰਖਾ ਸ਼ੁਰੂ ਕਰਦੇ ਸਾਡੇ ਨਾਲ ਜਦੋਂ ਅਸੀਂ ਤਾਹਾਂ ਦੀ ਗੱਲ ਦੱਸਦੇ ਹਾਂ, ਉਹ ਫਿਰ ਥੱਲੇ ਦੱਸਦੇ, ਫਿਰ ਉਹ ਦੱਸ ਨਹੀਂ ਸਕਦੇ, ਫਿਰ ਉਹਨਾਂ ਨੂੰ ਈਰਖਾ ਹੋ ਜਾਂਦੀ, ਫਿਰ ਉਹ ਕਹਿੰਦੇ ਉਹ ਗੱਲਾਂ ਤਾਂ ਬਕਵਾਸ ਹੀ, ਉਹ ਤਾਂ ਫਾਲਤੂ ਗੱਲਾਂ ਨੇ, ਹੁੰਦੀਆਂ ਹੀ ਨਹੀਂ। ਪਰ ਜਦੋਂ ਕੋਈ ਬੰਦਾ ਖੁਦ ਹੀ ਉਸ ਅਵਸਥਾ 'ਤੇ ਚਲਿਆ ਜਾਂਦਾ, ਉਹ ਕਹਿੰਦਾ ਨਹੀਂ ਭਾਈ ਸਾਹਿਬ ਜੀ ਤੁਹਾਨੂੰ ਹੱਥ ਜੋੜੇ, ਤੁਸੀਂ ਹੀ ਨਹੀਂ ਜਾਣਦੇ, ਤੁਸੀਂ ਕਿਰਪਾ ਕਰੋ ਸਾਡਾ ਪਿੱਛਾ ਛੱਡੋ, ਹੁਣ ਸਾਨੂੰ ਤਾਂ ਹੁਣ ਅਸਲੀਅਤ ਵਿੱਚ ਚਾਹੀਦੀ ਨੇ, ਕਿਉਂਕਿ ਉਸ ਅਵਸਥਾ 'ਚੋਂ ਚਲੇ ਗਏ। ਇਸ ਕਰਕੇ ਪਹਿਲਾਂ ਤਾਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਸੀ ਗੁਪਤ, ਕਿਸੇ ਮਹਾਤਮਾ ਨੇ ਅੰਦਰ ਬਹਿ ਕੇ ਦੱਸਣੀਆਂ, ਪਰ ਅੰਦਰ ਅੰਦਰ ਦੱਸਣ ਨਾਲ ਬਹੁਤ ਬੰਦੇ ਜਿਹੜੇ ਸੀ ਕਈ ਅਵਸਥਾਵਾਂ ਨੂੰ ਬਿਮਾਰੀ ਸਮਝ ਕੇ ਛੱਡ ਹੀ ਜਾਂਦੇ ਸੀ। ਖਾਨੀ ਕਿ ਬਿਮਾਰੀ ਲੱਗ ਗਈ ਮੈਨੂੰ, ਆ ਜਦੋਂ ਅੱਖਾਂ ਨੂੰ ਰੰਗ ਜੇ ਦਿਖਦੇ ਨੇ, ਕਈ ਲੋਕ ਕਈ ਸਾਲਾਂ ਤੱਕ ਡਾਕਟਰਾਂ ਦੇ ਘੁੰਮਦੇ ਰਹਿੰਦੇ ਨੇ, ਮੈਨੂੰ ਪਤਾ ਨਹੀਂ ਅੱਖਾਂ 'ਚ ਰੰਗ ਜੇ ਕਿਉਂ ਦਿਖਦੇ ਨੇ, ਕੋਈ ਬਿਮਾਰੀ ਲੱਗ ਗਈ। ਉੱਥੇ ਮੁਕਤਸਰ ਸਾਹਿਬ ਹੁਣ ਵੀ ਸਿੰਘ ਰਹਿੰਦਾ। ਪਿੱਛੇ ਜੇ ਉਹਦਾ ਫੋਨ ਆਇਆ ਪਟਿਆਲੇ, ਕਹਿੰਦਾ ਵੀ ਮੇਰਾ ਤਾਂ ਬਹੁਤ ਸਿਰ ਫਟਦਾ, ਮੈਂ ਕੰਧ 'ਚ ਟੱਕਰਾਂ ਜੀ ਕਰਦਾ ਮਾਰਾਂ, ਮੈਨੂੰ ਕੰਧ ਦੇ ਵਿੱਚ ਦਿਖੀ ਜਾਂਦਾ ਕੁਛ, ਮੈਨੂੰ ਉਹ ਦੇਖਦਾ। ਮੈਂ ਕਿਹਾ ਅਵਸਥਾ ਬਣ ਰਹੀ, ਤੂੰ ਰੌਲਾ ਨਾ ਪਾ। ਕਹਿੰਦੇ ਘਰ ਦੇ ਮੈਨੂੰ ਮੈਂਟਲੀ ਹੋਸਪਿਟਲ ਲੈ ਗਏ, ਕਹਿੰਦੇ ਅਵਾ ਤਵਾ ਬੋਲਦਾ, ਫਾਲਤੂ ਦੀਆਂ ਗੱਲਾਂ ਕਰਦਾ। ਕਹਿੰਦੇ ਡਾਕਟਰਾਂ ਨੇ ਮੇਰੀ ਅੱਖਾਂ ਚੈੱਕ ਕਰਾਈਆਂ, ਮੈਂ ਕੁਛ ਨਹੀਂ ਹੋਇਆ ਹੈ। ਦਸ ਪਾਠ ਜਪਜੀ ਸਾਹਿਬ ਦੇ, 4 ਘੰਟੇ ਜਿਹੜਾ ਸਿਮਰਨ ਕਰਦਾ ਰੋਜ਼, ਉਹ ਕਿਰਪਾ ਹੋ ਗਈ ਮਹਾਰਾਜ ਦੀ। ਜਾਂ ਸ੍ਰੀ ਮੁਕਤਸਰ ਸਾਹਿਬ ਸਣੇ ਕੇਸੀ ਟੁੱਬੇ ਲਾ ਕੇ ਸਰੋਵਰ 'ਤੇ ਪਰਿਕਰਮਾ 'ਚ ਬਹਿ ਜਾ ਰਾਤ ਨੂੰ, ਤੈਨੂੰ ਸਾਰਾ ਕੁਝ ਦਿਖ ਜਾਣਾ ਆਪੇ ਹੀ। ਕਹਿੰਦਾ ਸਾਰੀ ਪਰਿਕਰਮਾ ਹੀ ਸਿੰਘਾਂ ਨਾਲ ਭਰੀ ਨਜ਼ਰ ਆ ਰਹੀ, ਨੀਲੇ ਨੀਲੇ ਬਾਣੇ ਹੀ ਨਜ਼ਰ ਆ ਰਹੇ ਨੇ। ਮੈਂ ਕਿਹਾ ਹੁਣ ਆ ਗਿਆ ਕੰਮ ਟਿਕਾਣੇ 'ਤੇ? ਕਹਿੰਦਾ ਆ ਗਿਆ, ਐਵੇਂ ਡਾਕਟਰਾਂ ਦੇ ਭੱਜਿਆ ਫਿਰਦਾ, ਹੋਸਪਿਟਲ ਮੈਂਟਲੀ ਹੋਸਪਿਟਲ ਲੈ ਗਏ ਘਰ ਦੇ। ਇਹ ਜੀ ਪਾਗਲਾਂ ਵਾਲੀਆਂ ਹਰਕਤਾਂ ਕਰਦਾ, ਇਹ ਕਹਿੰਦਾ ਮੈਨੂੰ ਆਹ ਦਿਖਦਾ, ਕੋਈ ਕਹੇ ਨੂੰ ਕੁਛ ਚਿੰਬੜ ਗਿਆ ਹੋਣਾ। ਇਸ ਕਰਕੇ ਬਹੁਤ ਸਾਰੇ ਲੋਕ ਵਿਚਾਰੇ ਜਿਨ੍ਹਾਂ ਨੂੰ ਕੋਈ ਦੱਸਣ ਵਾਲਾ ਹੀ ਨਹੀਂ, ਉਹ ਕਈ ਬੰਦੇ ਤਾਂ ਛੱਡ ਹੀ ਗਏ ਵਿੱਚੋਂ ਸਿਮਰਨ ਕਰਨਾ। ਇੱਕ ਬੰਦੇ ਨੂੰ ਪੁੱਛਿਆ, ਉਹ ਕਹਿੰਦਾ ਮੇਰੇ ਤਾਂ ਸਰੀਰ ਦੇ ਉੱਤੇ ਨਾ ਖੁਰਕ ਜੀ ਹੋਣ ਲੱਗ ਪਈ, ਸਾਰੇ ਪੀਲਾ ਜਿਹਾ ਹੋ ਗਿਆ, ਮੇਰਾ ਗਲਾ ਪੱਕ ਗਿਆ, ਮੇਰਾ ਉਹ ਹੋ ਗਿਆ। ਮੈਂ ਕਿਹਾ ਅਵਸਥਾ ਬਣ ਰਹੀ ਸੀ, ਉਹ ਤਾਂ ਥੋੜ੍ਹੀ ਜਿਹੀ ਤਕਲੀਫ ਤਾਂ ਹੁੰਦੀ ਸਰੀਰ ਨੂੰ ਸ਼ੁਰੂ 'ਚ। ਕਹਿੰਦੇ ਅੱਛਾ, ਮੈਂ ਤਾਂ ਡਰ ਹੀ ਗਿਆ, ਮੈਂ ਤਾਂ ਡਾਕਟਰਾਂ ਦੇ ਘੁੰਮਣ ਲੱਗ ਗਿਆ ਜਾ ਕੇ। ਇਸ ਕਰਕੇ ਇਹਨਾਂ ਚੀਜ਼ਾਂ ਦੇ ਵਿੱਚ ਲੋੜ ਪੈਂਦੀ ਦੱਸਣ ਦੀ। ਜਦੋਂ ਅਵਸਥਾ ਖੁੱਲ੍ਹਦੀ ਆ, ਉਦੋਂ ਕਈ ਵਾਰ ਬੰਦਾ ਡਰ ਜਾਂਦਾ ਵੀ ਇਹ ਹੋਰ ਹੀ ਕੁਛ ਹੋਣ ਲੱਗ ਪਿਆ। ਕਈ ਕਹਿੰਦੇ ਮੈਨੂੰ ਆਹ ਬਹੁਤ ਚੀਜ਼ਾਂ ਹੀ ਦਿਖੀ ਜਾਂਦੀਆਂ ਨੇ। ਉਹਨਾਂ ਨੂੰ ਸੰਭਾਲਣ ਦੀ ਲੋੜ ਹੈ, ਨਾ ਕਿ ਉਹਨਾਂ ਨੂੰ ਇਹ ਕਹਿਣ ਦੀ ਲੋੜ ਵੀ ਤੂੰ ਤਾਂ ਹੁਣ ਕਮਲਾ ਹੋ ਗਿਆ, ਜਾਂ ਤੈਨੂੰ ਤਾਂ ਹੁਣ ਪਤਾ ਹੀ ਨਹੀਂ, ਜਾਂ ਇਹ ਗੱਲਾਂ ਤਾਂ ਫਾਲਤੂ ਨੇ, ਜਾਂ ਤੈਨੂੰ ਤਾਂ ਹੁਣ ਕੋਈ ਭਰਮ ਪੈਣ ਲੱਗ ਪਏ ਨੇ। ਫਿਰ ਉਹਨੂੰ ਡਾਕਟਰ ਕੋਲ ਲੈ ਕੇ ਜਾਂਦੇ, ਜਿਹੜਾ ਦਿਮਾਗੀ ਡਾਕਟਰ ਹੁੰਦਾ, ਉਹ ਉਹਨੂੰ ਨੀਂਦ ਦੀਆਂ ਗੋਲੀਆਂ ਦੇ ਜਾਂਦਾ, ਉਹ ਸੁੱਤਾ ਰਹਿੰਦਾ ਵਿਚਾਰਾ। ਉਹ ਕਹਿੰਦਾ ਉਹ ਬਿਮਾਰੀ ਲੱਗ ਗਈ ਕੋਈ ਮੈਨੂੰ। ਇਸ ਕਰਕੇ ਇਹ ਤਾਂ ਸਟੇਜ 'ਤੇ ਹੀ ਚੁੱਕ ਲਿਆਉਂਦੀਆਂ ਸਾਰੀਆਂ ਚੀਜ਼ਾਂ, ਵੀ ਦੱਸ ਹੀ ਦਿਓ ਸਾਰਿਆਂ ਨੂੰ ਵੀ ਇਹ ਚੀਜ਼ਾਂ ਆਹ ਹੁੰਦੀਆਂ ਨੇ, ਕੰਟਰੋਲ ਕਰਨ ਦੀ ਲੋੜ ਹੁੰਦੀ। ਜਦੋਂ ਭਗਤੀ ਕਰਦੇ ਹਾਂ ਉਦੋਂ ਬਹੁਤ ਕੁਛ ਨਜ਼ਾਰੇ ਬਣਦੇ ਨੇ, ਸਾਹਮਣੇ ਚੀਜ਼ਾਂ ਆਉਂਦੀਆਂ ਨੇ, ਅਵਸਥਾ ਖੁੱਲ੍ਹਦੀ ਹੈ। ਅਭਿਆਸੀ ਡਰ ਜਾਂਦਾ, ਜਦੋਂ ਸਿਰ ਦਾ ਦਰਦ ਹੁੰਦਾ 15 ਕੁ ਦਿਨ, ਜਾਨ ਨਿਕਲਦੀ ਹੁੰਦੀ ਉਦੋਂ ਅਭਿਆਸੀ ਡਰਦਾ। ਗਲੇ ਦੇ ਦਰਦ ਵਿੱਚ, ਛਾਤੀ 'ਚ ਦਰਦ, ਫਿਰ ਧੁੰਨੀ ਜਦੋਂ ਸਿਮਰਨ ਚੱਲਦਾ, ਧੁੰਨੀ 'ਚ ਦਰਦ ਹੁੰਦਾ 15 ਕੁ ਦਿਨ, ਉਦੋਂ ਵੀ ਡਰਦਾ ਅਭਿਆਸੀ, ਪਤਾ ਨਹੀਂ ਪੇਟ 'ਚ ਕੀ ਨੁਕਸ ਪੈ ਗਿਆ। ਕੋਈ ਕਹੂਗਾ ਮੈਨੂੰ ਇਸ ਪ੍ਰਕਾਰ ਵਾਰ ਵਾਰ ਜਾਣਾ ਪੈਂਦਾ, ਬਾਥਰੂਮ ਜਾਣਾ ਪੈਂਦਾ, ਆਹ ਹੁੰਦਾ। ਉਹ ਸਾਰੀ ਸਟੇਜ ਅੰਦਰੋਂ ਸਫਾਈ ਹੋ ਕੇ ਹੀ ਬਣਦੀ ਹੈ। ਇਸ ਕਰਕੇ ਕਦੇ ਵੀ ਕੋਈ ਪ੍ਰੋਬਲਮ ਆਉਂਦੀ ਇਸ ਗੱਲ ਦੀ, ਜ਼ਰੂਰ ਸਲਾਹ ਲਓ ਔਰ ਅੱਗੇ ਵਧੋ। ਡਰ ਕੇ ਕਿਸੇ ਚੀਜ਼ ਨੂੰ ਛੱਡ ਕੇ ਪਿੱਛੇ ਨੂੰ ਨਾ ਭੱਜੋ ਕਿ ਮੇਰੇ ਨਾਲ ਕੀ ਹੋ ਰਿਹਾ। ਇਸ ਕਰਕੇ ਇੱਥੇ ਅਨਹਦ ਬਾਣੀ ਪਾਈ ਹੈ, ਤਾਂ ਹਉਮੈ ਹੋਏ ਵਿਨਾਸ਼। ਜਦੋਂ ਅੰਦਰੋਂ ਅਵਸਥਾ ਖੁੱਲ੍ਹਦੀ ਹੈ ਤਾਂ ਬੰਦੇ ਦੀ ਹਉਮੈ ਦੀ ਨਿਵਿਰਤੀ ਕਦੋਂ? ਜਦੋਂ ਅੰਦਰ ਚਾਨਣ ਹੋਣਾ ਸ਼ੁਰੂ ਹੋ ਗਿਆ, ਅੰਦਰਲੇ ਪ੍ਰਕਾਸ਼ ਨਾਲ ਹਉਮੈ ਦਾ ਹਨੇਰਾ ਵਿਨਸਣਾ ਸ਼ੁਰੂ ਹੋ ਜਾਂਦਾ। ਸਤਿਗੁਰ ਸੇਵੇ ਆਪਣਾ ਹਉ ਸਤਿਗੁਰ ਬਾਣੈ ਤਾਸ। ਜਿਹੜੇ ਉੱਤਮ ਜਗਿਆਸੂ ਆਪਣੇ ਸਤਿਗੁਰਾਂ ਦੀ ਸੇਵਾ ਕਰਦੇ ਹਨ, ਉਹਨਾਂ ਤੋਂ ਮੈਂ ਬਲਿਹਾਰ ਜਾਵਾਂ, ਬਲਿਹਾਰ ਜਾਵਾਂ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਹੈ, ਉਹਨਾਂ ਦੀ ਅਵਸਥਾ ਬਹੁਤ ਛੇਤੀ ਬਣਦੀ, ਭਾਵੇਂ ਵੀ ਸਾਫ਼ ਸੁਥਰਾ ਹੈ, ਫਿਰ ਵੀ ਕੱਪੜਾ ਲੈ ਕੇ ਸਫਾਈ ਕਰੀ ਜਾਓ, ਫਿਰ ਵੀ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰੀ ਜਾਓ, ਫਿਰ ਵੀ ਸਤਿਗੁਰੂ ਬਹੁਤ ਕਿਰਪਾ ਕਰਦੇ ਨੇ ਗੁਰੂ ਘਰ ਦੀ ਸੇਵਾ ਕਰਦਿਆਂ ਕਰਦਿਆਂ, ਕਿਉਂਕਿ ਸੇਵਾ ਦੇ ਵਿੱਚ ਨਿਮਰਤਾ ਹੈ। ਪੁਰਾਣੇ ਟਾਈਮਾਂ ਦੇ ਵਿੱਚ ਜ਼ਿਮੀਂਦਾਰ ਜਦੋਂ ਆਪਣਾ ਹਲ ਚੁੱਕ ਕੇ ਲੈ ਕੇ ਜਾਂਦਾ ਸੀ ਮਿਸਤਰੀ ਦੇ ਕੋਲ, ਉਹ ਇੱਕ ਗੱਲ ਕਹਿੰਦਾ ਸੀ, ਇਹਨੂੰ ਥੋੜ੍ਹਾ ਜਿਹਾ ਸੇਵਾ ਕਰ ਦਿਓ। ਸੇਵਾ ਦਾ ਅਰਥ ਹੁੰਦਾ ਨੀਵਾਂ ਕਰਨਾ, ਤਾਂ ਕਿ ਹਲ ਡੂੰਘਾ ਵਗੇ। ਇਸ ਕਰਕੇ ਸੇਵਾ ਦਾ ਅਰਥ ਹੀ ਨੀਵਾਂ ਹੈ, ਨੀਵਾਂ ਹੋਣ ਲਈ ਹੀ ਸੇਵਾ ਕੀਤੀ ਜਾਂਦੀ ਹੈ। ਨੀਵਾਂ ਹੁੰਦਾ ਤਾਂ ਹੀ ਕਿਰਪਾ ਹੁੰਦੀ, ਜੇ ਹਉਮੈ ਦੇ ਟਿੱਲੇ 'ਤੇ ਚੜ੍ਹਾ ਰਿਹਾ ਫਿਰ ਕਿਰਪਾ ਨਹੀਂ ਹੁੰਦੀ ਜੀਵ ਦੇ ਉੱਤੇ। ਖੜ ਦਰਗਹਿ ਪੈ ਨਾਈਐ ਮੁੱਖ ਹਰ ਨਾਮ ਨਿਵਾਸ। ਜਿਹਦੇ ਮੂੰਹ ਵਿੱਚ ਨਾਮ ਦਾ ਨਿਵਾਸ ਹੀ ਪੱਕਾ ਹੋ ਗਿਆ, ਜਿਹੜਾ ਹੋਰ ਗੱਲ ਹੀ ਨਹੀਂ ਕਰਦਾ, ਜਿਹੜਾ ਕਹਿੰਦਾ ਹੀ ਵਾਹਿਗੁਰੂ ਹੈ, ਬਸ ਬੈਖਰੀ ਬਾਣੀ ਵਾਹਿਗੁਰੂ, ਮੱਧਮਾਂ 'ਚ ਫਿਰ ਵਾਹਿਗੁਰੂ, ਪਰਾ ਪਸੰਤੀ ਰੋਮ ਰੋਮ ਵਾਹਿਗੁਰੂ ਵਾਹਿਗੁਰੂ ਕਰਦਾ, ਉਹਨੂੰ ਦਰਗਾਹ ਦੇ ਵਿੱਚ ਖੜ ਲਿਜਾ ਕੇ ਸੋ ਜਸ ਰੂਪ ਪੌਸ਼ਾਕ ਪਹਿਨਾਈ ਜਾਂਦੀ, ਭਗਤੀ ਦਾ ਸਿਰੋਪਾ ਬਖਸ਼ਿਸ਼ ਕੀਤਾ ਜਾਂਦਾ ਉੱਥੇ ਖੜ ਕੇ। ਇਹ ਵੀ ਮਾਝੇ ਦੀ ਬੋਲੀ ਹੈ, ਖੜ ਦਰਗਹਿ ਪੈਨ ਆਈ ਹੈ, ਉੱਥੇ ਖੜਿਆ ਉਹਨੂੰ ਉੱਥੇ ਲੈ ਕੇ ਗਏ ਉਹਨੂੰ। ਜਹ ਦੇਖਾ ਤਹ ਰਬ ਰਹੇ ਸ਼ਿਵ ਸ਼ਕਤੀ ਕਾ ਮੇਲ। ਸ਼ਿਵ ਦਾ ਅਰਥ ਹੈ ਕਲਿਆਣ ਰੂਪ ਪਰਮਾਤਮਾ ਅਤੇ ਸ਼ਕਤੀ ਦਾ ਅਰਥ ਹੈ ਮਾਇਆ। ਕਲਿਆਣ ਰੂਪ ਪਰਮਾਤਮਾ ਅਤੇ ਮਾਇਆ ਦਾ ਮੇਲ ਰੂਪ ਜੋ ਸੰਸਾਰ ਹੈ, ਇਸ ਸੰਸਾਰ ਵਿੱਚ ਜਿੱਥੇ ਵੀ ਦੇਖਦੇ ਹਾਂ ਉੱਥੇ ਹੀ ਪਰਮਾਤਮਾ ਮਿਲ ਰਹੇ ਨੇ, ਵਿਆਪਕ ਨੇ। ਜਿੱਥੇ ਵੀ ਦੇਖਦੇ ਹਾਂ ਸ਼ਿਵ ਸ਼ਕਤੀ ਕਾ ਮੇਲ ਹੀ ਰਵ ਰਿਹਾ ਹੈ। ਅਸਥੀ ਭਾਂਤੀ ਪ੍ਰਿਆ ਰੂਪ ਪ੍ਰਭੂ ਅਤੇ ਨਾਮ ਰੂਪ ਮਾਇਆ, ਇਹ ਸ਼ਿਵ ਦਾ ਅਰਥ ਹੈ। ਜਹ ਦੇਖਾ ਤੈ ਰਵ ਰਹੇ ਸ਼ਿਵ ਸ਼ਕਤੀ ਕਾ ਮੇਲ। ਸ਼ਿਵ ਸ਼ਕਤ ਆਪ ਉਪਾਏ ਕਾ ਕਰਤਾ ਆਪੇ ਹੁਕਮ ਵਰਤਾਏ। ਜਿੱਥੇ ਦਸਵੇਂ ਪਾਤਸ਼ਾਹ ਨੇ ਕਿਹਾ ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੁ ਨਾ ਟਰੋ, ਉੱਥੇ ਸ਼ਿਵ ਦਾ ਅਰਥ ਪਰਮਾਤਮਾ ਹੈ, ਕਲਿਆਣ ਸਰੂਪ। ਲੋਕਾਂ ਨੇ ਇੱਥੋਂ ਤੱਕ ਵੀ ਕੈਲੰਡਰ ਵੀ ਬਣਾ ਤੇ, ਦਸਵੇਂ ਪਾਤਸ਼ਾਹ ਸ਼ਿਵ ਜੀ ਦੇ ਅੱਗੇ ਹੱਥ ਕਰਕੇ ਖੜ੍ਹੇ ਦਿਖਾ ਤੇ ਵੀ ਮੈਨੂੰ ਦਾਤ ਦਿਓ ਜੀ। ਉਹ ਸ਼ਿਵ ਜੀ ਨੂੰ ਫਿਰ ਬੇਨਤੀ ਕਰਦੇ, ਪਟਿਆਲੇ ਮੜੀਆਂ ਦੇ ਵਿੱਚ ਇਹ ਗੱਲ ਲਿਖ ਦਿੱਤੀ, ਦੇਹ ਸ਼ਿਵਾ ਬਰ ਮੋਹੇ ਹੈ। ਦਸਵੇਂ ਪਾਤਸ਼ਾਹ ਸ਼ਿਵ ਜੀ ਦੇ ਅੱਗੇ ਬੇਨਤੀ ਕਰਦੇ ਦਿਖਾ ਤੇ ਫਿਰ ਉਹਨੂੰ ਸਮਝਾਇਆ, ਉਹ ਇਹ ਸ਼ਿਵ ਜੀ ਸ਼ੰਕਰ ਭੋਲੇ ਅਲੱਗ ਹੈ, ਸ਼ਿਵ ਵੱਖਰਾ ਹੈ। ਪੰਡਿਤਾਂ ਦੇ ਰਾਹੀਂ ਦੱਸਿਆ ਉਹਨਾਂ ਨੂੰ, ਜਿਹੜੇ ਮਹਾਨ ਵਿਦਵਾਨ ਪੰਡਿਤ ਨੇ ਉਹਨਾਂ ਨੂੰ ਪਤਾ ਕਿ ਸ਼ਿਵ ਦਾ ਅਰਥ ਪਰਮਾਤਮਾ ਹੈ ਅਤੇ ਸ਼ਿਵ ਜੀ ਦਾ ਅਰਥ ਬ੍ਰਹਮਾ ਸੋ ਭੋਲੇਨਾਥ ਸ਼ੰਕਰ। ਉਹ ਅੱਛਾ ਜੀ ਇਹ ਗਲਤੀ ਹੋ ਗਈ, ਫਿਰ ਉਹ ਮਟੇਈ ਚੀਜ਼ ਉੱਥੋਂ। ਇਸ ਕਰਕੇ ਬਹੁਤ ਸਾਰੇ ਲੋਕਾਂ ਬਹੁਤ ਸਾਰੀਆਂ ਗੱਲਾਂ ਦਾ ਵੈਸੇ ਹੀ ਨਹੀਂ ਨੌਲੇਜ ਹੁੰਦੀ। ਉਹ ਕਹਿੰਦੇ ਮਹਾਰਾਜ ਨੇ ਕਿ ਸ਼ਿਵ ਜੀ ਅੱਗੇ ਬੇਨਤੀ ਕੀਤੀ, ਨਹੀਂ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਹੈ। ਤ੍ਰਿਹੋ ਗੁਣ ਬੰਧੀ ਦੇਹੋਰੀ ਜੋ ਆਇਆ ਜੱਗ ਸੋ ਖੇਲ। ਤ੍ਰਿਗੁਣਾਤਮਕ ਮਾਇਆ ਨੇ ਇਹ ਦੇਹ ਸੰਬੰਧੀ ਜਿਹੜੀਆਂ ਦੇਹ ਬੰਧੀ ਤੋਂ ਭਾਵ ਬਣਾਈ ਹੈ, ਤ੍ਰਿਗੁਣਾਤਮਕ ਮਾਇਆ ਨੇ। ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਮਾਇਆ ਹੈ। ਜਗਤ ਵਿੱਚ ਜੋ ਵੀ ਆਇਆ ਉਹਨੇ ਖੇਲ ਜਾਣਾ ਭਾਵ ਤੁਰ ਜਾਣਾ। ਜੋ ਆਇਆ ਜੱਗ ਸੋ ਖੇਲ, ਖੇਲ ਦਾ ਅਰਥ ਹੈ ਤੁਰ ਜਾਣਾ ਹੈ। ਖੇਲ ਕਿਉਂਕਿ ਨਿਆਣੇ ਖੇਡਦੇ ਹੀ ਨੇ, ਫਿਰ ਖੇਲ ਕਿੱਧਰ ਜਾਂਦੀ ਹੈ। ਖੇਲ ਕੇ ਚੱਲਿਆ ਗਿਆ ਹਰ ਬੰਦਾ, ਖੇਲ ਖੇਲਾ ਖੇਲ ਖੇਲ ਅੰਤ ਕੋ ਫਿਰ ਏਕ ਹੈ, ਪਰਮਾਤਮਾ ਵੀ ਖੇਲ ਖੇਡਦਾ। ਵਿਯੋਗੀ ਦੁੱਖ ਵਿਛੋੜੇ ਮਨਮੁਖ ਲਹਿ ਹੈ ਨਾ ਮੇਲ। ਜੋ ਗੁਰਾਂ ਦੇ ਵਿਯੋਗੀ ਨੇ ਭਾਵ ਗੁਰੂ ਸਾਹਿਬ ਨਾਲ ਮਿਲਾਪ ਨਹੀਂ ਰੱਖਦੇ, ਉਹ ਪਰਮਾਤਮਾ ਤੋਂ ਵਿਛੜ ਕੇ ਦੁਖੀ ਹੁੰਦੇ ਨੇ, ਕਿਉਂਕਿ ਗੁਰੂ ਨਾਲ ਮਿਲਾਪ ਨਹੀਂ ਤਾਂ ਪਰਮਾਤਮਾ ਨਾਲ ਵੀ ਨਹੀਂ। ਉਹ ਮਨਮੁਖ ਕਦੇ ਵੀ ਪਰਮਾਤਮਾ ਨਾਲ ਮੇਲ ਕਰ ਹੀ ਨਹੀਂ ਸਕਦੇ। ਇਸ ਕਰਕੇ ਜਿਹੜੇ ਗੁਰਮੁਖ ਸੰਬੰਧੀ ਪਦਾਰਥਾਂ ਦੇ ਵਿਯੋਗੀ ਹੋਏ ਨੇ ਉਹ ਦੁੱਖ ਵਿਛੜ ਗਏ ਨੇ, ਉਹ ਮਨਮੁਖਤਾ ਨਾਲ ਮੇਲ ਨਹੀਂ ਲੈਂਦੇ। ਗੁਰਮੁਖ ਜਿਹੜੇ ਨੇ ਉਹ ਪਦਾਰਥਾਂ ਦੇ ਨਾਲ ਮੇਲ ਨਹੀਂ ਰੱਖਦੇ, ਸੰਸਾਰ ਨਾਲ ਨਹੀਂ ਰੱਖਦੇ। ਮਨ ਬੈਰਾਗੀ ਘਰ ਵਸੈ ਸੱਚ ਪੈ ਰਾਤਾ ਹੋਏ। ਕਿਉਂਕਿ ਵੈਰਾਗੀ ਚੰਚਲ ਹੁੰਦੇ ਨੇ, ਇਸ ਕਰਕੇ ਇੱਥੇ ਵੈਰਾਗੀ ਦਾ ਅਰਥ ਚੰਚਲ ਹੈ। ਵੈਰਾਗੀ ਜਿਹੜੇ ਨਾ ਚੰਚਲ ਮਨ ਵੈਰਾਗਵਾਨ ਹੋ ਕੇ ਸਤਸੰਗਤ ਰੂਪ ਘਰ 'ਚ ਜਾ ਕੇ ਵਸ ਜਾਵੇ ਤਾਂ ਸੱਚੇ ਵਾਹਿਗੁਰੂ ਦੇ ਡਰ ਕਰਕੇ ਉਹ ਵੀ ਰੰਗਿਆ ਜਾਂਦਾ। ਚੰਚਲ ਮਨ ਜਦੋਂ ਸੰਗਤ ਘਰ ਵਿੱਚ ਆਉਂਦਾ ਗੁਰਾਂ ਦੇ ਡਰ ਕਰਕੇ ਉਹਨੂੰ ਨਾਮ ਦਾ ਰੰਗ ਚੜ੍ਹਦਾ। ਫਿਰ ਜੇ ਗੁਰੂ ਸਾਹਿਬ ਦਾ ਡਰ ਹੋਵੇ, ਹੁਣ ਲੋਕ ਮਹਾਰਾਜ ਦੇ ਮੂਹਰੇ ਹੀ ਬਹੁਤ ਸਾਰੀਆਂ ਗੱਲਾਂ ਕਰਦੇ ਆ, ਖਾਸ ਕਰ ਇੱਥੇ ਕਿੰਨਾ ਕੁਛ ਹੋਇਆ ਬੀਤੀਆਂ ਸਾਲਾਂ ਵਿੱਚ, ਪਿਛਲੀਆਂ ਦਹਾਕਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹੁਤ ਕੁਛ ਹੁੰਦਾ, ਸਾਰੇ ਕਰੀ ਜਾਂਦੇ, ਡਰਦੇ ਨਹੀਂ। ਪਰ ਮਹਾਰਾਜ ਤਾਂ ਕੁਛ ਨਹੀਂ ਕਹਿੰਦੇ, ਸਤਿਗੁਰੂ ਕਹਿੰਦੇ ਆਪੇ ਬੀਜ ਆਪੇ ਹੀ ਖਾ। ਬੀਜ ਬੁਰਾ ਬੀਜੇਗਾ ਬੁਰਾ ਖਾਏਗਾ। ਜਿਨ੍ਹਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਚੰਗਾ ਬੀਜਿਆ ਉਹਨਾਂ ਨੇ ਚੰਗਾ ਖਾਧਾ। ਲੋਕ ਮਹਾਰਾਜ ਨੂੰ ਸਮਝਦੇ ਨਹੀਂ, ਡਰ ਨਹੀਂ ਮੰਨਦੇ, ਪਰ ਸਤਿਗੁਰੂ ਵੀ ਕੁਛ ਨਹੀਂ ਕਹਿੰਦੇ। ਮਹਾਰਾਜ ਕਹਿੰਦੇ ਕਰਮ ਹੀ ਐਸਾ ਹੈ, ਸ਼ਕਤੀ ਦਿਖਾ ਕੇ ਨਹੀਂ ਆਪਣੇ ਵੱਲ ਕਰਨਾ, ਕਰਾਮਾਤ ਨਹੀਂ ਦਿਖਾਉਣੀ ਗੁਰਾਂ ਨੇ, ਸੁਤੇ ਸਿੱਧੀ ਆ ਗਿਆ ਆ ਗਿਆ, ਨਹੀਂ ਤਾਂ ਨਹੀਂ, ਕੋਈ ਲੋੜ ਨਹੀਂ ਹੈ। ਸ਼ਕਤੀ ਦਿਖਾ ਕੇ ਬਸ ਵਿੱਚ ਕੀਤਾ ਟੈਂਪਰੇਰੀ ਹੁੰਦਾ, ਫਿਰ ਕੱਲ੍ਹ ਨੂੰ ਫਿਰ ਸ਼ਕਤੀ ਦਿਖਾਉਣੀ ਪਊਗੀ, ਫਿਰ ਦਿਖਾਉਣੀ ਪਊਗੀ। ਨਹੀਂ, ਸ਼ਕਤੀ ਤੋਂ ਬਿਨਾਂ ਹੀ ਆਵੇ, ਵੈਸੇ ਕਰਮਾਂ ਵਿੱਚ ਆਵੇ, ਸ਼ਰਧਾ ਨਾਲ ਆਵੇ। ਗਿਆਨ ਮਹਾਰਸ ਭੋਗ ਵੈ ਬਾਹੜ ਭੂਖ ਨਾ ਹੋਏ। ਮਹਾਰਾਜ ਕਹਿੰਦੇ ਗਿਆਨ ਦੁਆਰਾ ਬ੍ਰਹਮਾਨੰਦ ਰੂਪ ਮਹਾਰਸ ਨੂੰ ਭੋਗਦਾ, ਫਿਰ ਮੁੜ ਕੇ ਤ੍ਰਿਸ਼ਨਾ ਨਹੀਂ ਲੱਗਦੀ ਉਹਨੂੰ। ਨਾਨਕ ਇਹੋ ਮਨ ਮਾਰ ਮਿਲ ਭੀ ਫਿਰ ਦੁੱਖ ਨਾ ਹੋਏ। ਹੁਣ ਮਹਾਰਾਜ ਕਹਿੰਦੇ ਚੰਚਲ ਮਨ ਨੂੰ ਮਾਰ ਕੇ ਪਰਮਾਤਮਾ ਨਾਲ ਮਿਲਣਾ ਕਰ, ਫਿਰ ਜਨਮ ਮਰਨ ਦੇ ਜਿਹੜਾ ਫੇਰੇ ਪੈਂਦੇ ਨਾ ਵਾਰ ਵਾਰ, ਇਹ ਚੱਕਰ ਪੈਂਦੇ ਨੇ, ਇਹ ਦੁੱਖ ਪੈਂਦੇ ਨੇ, ਸਭ ਮੁੱਕ ਜਾਣੇ ਆ। ਜਨਮ ਮਰਨ ਦਾ ਸਾਰਾ ਦੁੱਖ ਮੁਕਾ ਦੇਣਾ ਹੈ।